ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਜੋਬਨ ਉਪਰ ਜਾਰਠਾ ਜਾਰਠਤਾ ਹਰ ਜੀਵਨ ਕੋ ਰਿਤਕਾਲ ਬਨਾਏ। ਸੁਖਨ ਉਪਰ ਦੁਖ ਰਚੇ ਕਰ ਸੰਪਦ ਆਪਦ ਫੇਰ ਦਿਖਾਏ। ਜੋਬਨ ਉਪਰ ਜਾਰਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਭਾਵ ਰਸਾਮ੍ਰਿਤ ਗ੍ਰੰਥ ਪ੍ਰਾਰੰਭ ਕੀਤਾ ਕੁਝ ਦਿਨਾਂ ਤੋਂ, ਅਤੇ ਭਾਵ ਰਸਾਮ੍ਰਿਤ ਗ੍ਰੰਥ ਦੇ 49 ਜਿਹੜੇ ਹੈ ਛੰਦ ਸਮਾਪਤ ਹੋ ਚੁੱਕੇ ਹੈ, ਜਿਸ ਵਿੱਚ ਕਵੀ ਜੀ ਨੇ ਬੜੇ ਵਿਸਥਾਰ ਨਾਲ ਆਪਾਂ ਨੂੰ ਪੁੰਨਾਂ ਦੇ ਸ਼ੁਭ ਕਰਮਾਂ ਦੇ ਬਾਰੇ ਦਰਸਾਇਆ ਕਿ ਮਨੁੱਖ ਨੂੰ ਚੰਗੇ ਕਰਮ ਪੁੰਨ ਕਰਮ ਕਮਾਉਣੇ ਚਾਹੀਦੇ, ਜਿਸ ਕਰਕੇ ਦੇਹੀ ਪ੍ਰਾਪਤ ਹੋਈ। ਜਿਹੜੇ ਦੇਹ ਨੂੰ ਪਾ ਕੇ ਸ੍ਰੇਸ਼ਟ ਪੁੰਨ ਦੇ ਕਰਮ ਨਹੀਂ ਕਰਦੇ, ਉਹ ਦੇਹਾਂ ਵਿਅਰਥ ਹੋ ਗਈਆਂ, ਕਿਸੇ ਅਰਥ ਨਹੀਂ ਹੈ। ਇਸ ਤਰ੍ਹਾਂ ਸਰੀਰ ਪਾ ਕੇ ਭਲਾ ਕਰਨਾ ਚਾਹੀਦਾ ਹੈ, ਜਿਵੇਂ ਮਹਾਂਪੁਰਸ਼ ਜਨਮ ਮਰਨ ਦੋਹੁ ਮੈਂ ਨਾਹੀ, ਜਨ ਪਰ ਪੁਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਨ ਮਲਾਏ, ਸੰਤ ਸਹਾਈ ਰਾਮ ਕੇ। ਜਿਵੇਂ ਸੰਤ ਸਹਾਇਤਾ ਕਰਦੇ ਪਰਮੇਸ਼ਰ ਦੇ ਵਿੱਚ ਮਿਲਣ ਵਾਸਤੇ, ਅਤੇ ਉਹ ਇਹ ਦੇਹ ਦਾ ਭਲਾ ਕਰਕੇ ਜਾਂਦੇ, ਹੋਰਾਂ ਦਾ ਵੀ ਭਲਾ ਕਰਦੇ ਹੈ। ਇਸ ਪ੍ਰਕਾਰ ਦੀ ਸਿੱਖਿਆ ਸਾਨੂੰ ਦਿੱਤੀ ਸੀ। ਅੱਜ ਸਵਈਆ 50 ਨੰਬਰ ਪ੍ਰਾਰੰਭ ਹੋ ਰਿਹਾ ਹੈ। ਆਓ ਆਪਾਂ ਇਸ ਨੂੰ ਵਿਦਿਆਰਥੀ ਰੂਪ ਵਿੱਚ ਪੜ੍ਹਨਾ ਕਰੀਏ ਜੀ। ਜੋਬਨ ਉਪਰ ਜਾਰਠ ਥਾ, ਹਰੇਕ ਚੀਜ਼ ਦਾ ਕੋਈ ਨਾ ਕੋਈ ਵੈਰੀ ਜ਼ਰੂਰ ਹੁੰਦਾ। ਕੋਈ ਵੀ ਚੀਜ਼ ਜੋ ਉਪਜੇ ਸੋ ਬਿਨ ਸਹਿ ਪਰੋ ਆਜ ਕੈ ਕਾਲ, ਬਿਨਸ ਦੀ ਜ਼ਰੂਰ ਤਾਂ ਬਿਨਸੇਗੀ ਤਾਂ ਜੇ ਦਾ ਕੋਈ ਖਤਮ ਕਰਨ ਵਾਲਾ ਹੋਊਗਾ ਤਾਂ। ਅਤੇ ਉਹ ਸਭ ਕੁਝ ਹੀ ਹੈ ਇੱਕ ਪਰਮੇਸ਼ਰ ਮਹਾਂਕਾਲ ਨੂੰ ਕੱਢ ਕੇ, ਬਾਕੀ ਸਭ ਦਾ ਕੋਈ ਨਾ ਕੋਈ ਵੈਰੀ ਜ਼ਰੂਰ ਹੈ। ਜੋਬਨ ਉਪਰ ਜਾਰਠ ਥਾ, ਜਿਵੇਂ ਜੋਬਨ ਜਵਾਨੀ ਹੈ, ਅਤੇ ਜਵਾਨੀ ਦਾ ਵੈਰੀ ਕੀ ਹੈ? ਜਾਰਠਤਾ, ਬੁਢੇਪਾ। ਜੋਬਨ ਉੱਪਰ, ਜਵਾਨੀ ਉੱਪਰ ਬੁਢੇਪਾ ਵੈਰੀ ਰੂਪ ਹੋ ਕੇ ਬਣੀ ਰਹਿੰਦੀ ਹੈ। ਹਰ ਜੀਵਨ ਕੋ ਰਿਪਕਾਲ ਬਣਾਏ, ਅਤੇ ਜੀਵਨ ਜੋ ਜ਼ਿੰਦਗੀ ਹੈ ਸਰੀਰ ਵਿੱਚ ਰਹਿੰਦਿਆਂ, ਕੋ ਇਹ ਜ਼ਿੰਦਗੀ ਦਾ ਰਿਪ ਦੁਸ਼ਮਣ ਕਾਲ ਜੋ ਹੈ ਸਭ ਦਾ ਵੱਧ ਕਰਨ ਵਾਲਾ ਮੌਤ, ਇਹ ਬਣਾਇਆ ਹੋਇਆ ਹੈ ਪਰਮੇਸ਼ਰ ਨੇ। ਸੁਖਨ ਉੱਪਰ ਦੁੱਖ ਰਚੇ, ਫਿਰ ਸੁੱਖਾਂ ਦੇ ਉੱਪਰ ਉੱਤੇ ਦੁੱਖ ਦੁੱਖ ਰੂਪੀ ਸ਼ਤਰੂ ਵੈਰੀ ਰਜੇ ਬਣਾਏ ਹੋਏ ਹਨ। ਜਿੱਥੇ ਸੁੱਖ ਹੈ ਉੱਥੇ ਦੁੱਖ, ਦੁੱਖ ਹੈ ਕੋ ਸੁੱਖ ਅਗਲਾ। ਜਿੱਥੇ ਸੁੱਖ ਹੈ ਉੱਥੇ ਦੁੱਖ ਵੀ ਆਏਗਾ ਜ਼ਰੂਰ, ਜਿੱਥੇ ਦੁੱਖ ਉੱਥੇ ਸੁੱਖ ਵੀ, ਭਾਵ ਜਿੱਥੇ ਰਾਤ ਦਿਨ ਵੀ ਆਉਣਾ ਹੀ ਹੈ, ਦਿਨ ਹੈ ਅਤੇ ਰਾਤ ਵੀ ਆਉਣੀ ਹੈ। ਇਸੇ ਪ੍ਰਕਾਰ ਸੁੱਖਾਂ ਦੇ ਉੱਪਰ ਉੱਤੇ ਦੁੱਖ ਰੂਪੀ ਵੈਰੀ ਰਚੇ ਬਣਾਏ ਹੋਏ ਹੈ। ਸੁੱਖਾਂ ਉੱਪਰ ਦੁੱਖ ਰਚੇ ਗਈ ਹੈ, ਬਣਾਇਆ ਹੋਇਆ ਹੈ। ਕਰ ਸੰਪਦ ਆਪਦ ਫੇਰ ਦਿਖਾਏ, ਅਤੇ ਸੰਪਦ ਜੋ ਵਿਭੂਤੀ ਧਨ ਪਦਾਰਥ ਆਦਿ ਹਨ, ਅਤੇ ਕਰ ਸੰਪਦ ਇਹ ਧਨ ਪਦਾਰਥਾਂ ਦੇ ਕਰ ਕਹੀਏ ਕਰਕੇ, ਫੇਰ ਦਿਖਾਈ, ਫੇਰ ਜਿਹੜੇ ਹੈ ਭਾਵ ਮੁੜ ਧਨ ਪਦਾਰਥ ਦੇ ਕਰਕੇ ਮੁੜ ਉਸ ਦੇ ਉੱਪਰ ਆਪਦ ਜਿਹੜੀ ਬਿਪਤਾ, ਉਹ ਬਿਪਤਾ ਨੂੰ ਦੁਸ਼ਮਣ ਰੂਪ ਵਿੱਚ ਕਰਕੇ ਦਿਖਾ ਦਿੱਤਾ ਹੈ। ਸੰਪਦ ਲਈ ਮਨੁੱਖ ਕੀ ਨਹੀਂ ਕਰਦਾ, ਸੰਪਦ ਵਿਭੂਤੀ ਧਨ ਪਦਾਰਥ ਆ ਗਏ, ਉਹਨਾਂ ਕਰਕੇ ਜਿਹੜੀ ਆਪਦ ਬਿਪਤਾ ਉਹ ਫਿਰ ਬਿਪਤਾ ਦੁਸ਼ਮਣ ਰੂਪੀ ਬਿਪਤਾ ਨੂੰ ਫਿਰ ਦਿਖਾਏ ਕਹੀਏ ਦਿਖਾ ਦਿੱਤਾ ਹੈ ਰੱਬ ਨੇ। ਮੂਢਨ ਕੋ ਧਨ ਧਾਮ ਦਇਓ, ਮੂਢਨ ਜਿਹੜੇ ਮੂਰਖ ਹਨ, ਮੂਰਖ ਮਨੁੱਖਾਂ ਨੂੰ, ਮੂਢਨ ਕੋ ਮੂਰਖ ਮਨੁੱਖਾਂ ਨੂੰ ਧਨ ਧਾਮ ਦਿਓ। ਵੇਖੋ ਰੱਬ ਦੀ ਕਲਾ, ਜਿਹੜੇ ਮੂਰਖ ਲੋਕ ਹਨ ਉਹਨਾਂ ਨੂੰ ਪਰਮਾਤਮਾ ਨੇ ਧਨ ਧਾਮ ਦਿਓ। ਦੌਲਤ ਧਨ ਕਹੀ ਦੌਲਤ ਧਾਮ ਘਰ ਆਦਿਕ ਸਭ ਕੁਝ ਦਇਓ ਦਿੱਤਾ ਹੋਇਆ ਹੈ। ਪੁਨ ਕੋਵਿਦ ਕੋ ਗ੍ਰਹਿ ਭੀਖ ਮੰਗਾਏ। ਫਿਰ ਜਿਹੜੇ ਵਿਦਵਾਨ ਕੋਵਿਦ ਵਿਦਵਾਨ ਪੁਰਖ ਹੈ ਉਹਨਾਂ ਨੂੰ ਦਾਮ ਵਿਦਵਾਨ ਪੁਰਖਾਂ ਨੂੰ ਉਹਨਾਂ ਮੂਰਖ ਲੋਕ ਮੂਰਖ ਦੇ ਗ੍ਰਹਿ ਘਰਾਂ ਦੇ ਵਿੱਚ ਭੀਖ ਭਿੱਖਿਆ ਭੋਜਨ ਮੰਗਣ ਲਈ ਮੰਗਾਏ ਮੰਗਣ ਲਾ ਦਿੱਤਾ ਹੈ। ਵੀ ਮੂਰਖਾਂ ਦੇ ਘਰ ਧਨ ਬਹੁਤ ਦੌਲਤ ਦਿੱਤੀ ਹੈ ਅਤੇ ਪੁਨ ਕੋਵਿਦ ਕੋ ਜਿਹੜੇ ਵਿਦਵਾਨ ਹੈ ਅਤੇ ਉਹਨਾਂ ਵਿਦਵਾਨਾਂ ਨੂੰ ਗ੍ਰਹਿ ਭੀਖ ਮੰਗਾਏ। ਵਿਦਵਾਨ ਪੁਰਖਾਂ ਨੂੰ ਘਰ ਅੱਗੇ ਭਿਕਸ਼ਾ ਮੰਗਣ ਲਾ ਦਿੱਤਾ ਹੈ। ਯਾ ਵਿਦ ਮੈਂ ਵਿਦ ਭੂਲ ਸਮੇਂ ਕਵੀ ਜੀ ਕਥਨ ਕਰਦੇ ਹਨ ਯਾ ਵਿਦ ਇਸ ਤਰ੍ਹਾਂ ਦੀ ਵਿਧੀ ਵਿੱਚ ਇਸ ਤਰ੍ਹਾਂ ਦੀ ਵਿਧੀ ਵਿੱਚ ਮੈਨੂੰ ਲੱਗਦਾ ਹੈ ਯਾ ਵਿਦ ਮੈਂ ਵਿਦ ਭੂਲ ਸਮੇਂ ਇਸ ਤਰ੍ਹਾਂ ਦੀ ਵਿਧੀ ਵਿੱਚ ਮੈਨੂੰ ਕਵੀ ਜੀ ਕਹਿੰਦੇ ਲੱਗਦਾ ਹੈ ਕਿ ਵਿਦ ਜੋ ਬ੍ਰਹਮਾ ਜੀ ਹੈ ਭੂਲ ਸਮੇਂ ਉਹ ਭੁੱਲ ਗਏ ਸਨ ਅਤੇ ਇਸ ਭੁੱਲ ਦੇ ਸਮੇਂ ਵਿੱਚ ਹਰ ਨਾ ਹੀ ਕਰੀ ਕਛ ਆਈ ਸਹਾਈ। ਇਹ ਭੁੱਲ ਦੇ ਸਮੇਂ ਵਿੱਚ ਨਾ ਹੀ ਵਿਸ਼ਨੂੰ ਜੀ ਭਗਵਾਨ ਨੇ ਆ ਕੇ ਕੋਈ ਸਹਾਇਤਾ ਕੀਤੀ। ਕਵੀ ਜੀ ਕਥਨ ਕਰਦੇ ਹੈ ਇਸ ਤਰ੍ਹਾਂ ਦੀ ਵਿਧੀ ਵਿੱਚ ਮੈਨੂੰ ਲੱਗਦਾ ਹੈ ਕਿ ਬ੍ਰਹਮਾ ਜੀ ਭੁੱਲ ਗਏ ਸਨ ਅਤੇ ਇਸ ਭੁੱਲ ਦੇ ਸਮੇਂ ਵਿੱਚ ਨਾ ਵਿਸ਼ਨੂੰ ਜੀ ਨੇ ਆ ਕੇ ਕੋਈ ਸਹਾਇਤਾ ਕੀਤੀ। ਹਰ ਵਿਸ਼ਨੂੰ ਜੀ ਵਿਸ਼ਨੂੰ ਭਗਵਾਨ ਨੇ ਵੀ ਆ ਕੇ ਕੁਝ ਸਹਾਇਤਾ ਨਹੀਂ ਕੀਤੀ ਹੈ ਇਸ ਸਮੇਂ ਵਿੱਚ ਇਸ ਤਰ੍ਹਾਂ ਦੇ ਵਿੱਚ ਯਾ ਵਿਦ ਮੈਂ ਭਾਵ ਇਸ ਤਰ੍ਹਾਂ ਦੀ ਜਿਹੜੀ ਵਿਧੀ ਹੈ ਨਾ ਜੋ ਉੱਪਰ ਕੀਤੀ ਹੈ ਵੀ ਮੂਰਖਾਂ ਨੂੰ ਧਨ ਵਿਦਵਾਨਾਂ ਕੋਲ ਮੰਗਾਉਣਾ ਸ਼ੁਰੂ ਕਰ ਦਿੱਤਾ। ਕਵੀ ਜੀ ਕਹਿੰਦੇ ਮੈਨੂੰ ਤਾਂ ਇਉਂ ਲੱਗਦਾ ਵੀ ਇਹ ਵਿਧੀ ਦੇ ਵਿੱਚ ਬ੍ਰਹਮਾ ਕੋ ਭੁੱਲ ਹੋ ਗਈ ਹੈ ਅਤੇ ਉਹਨਾਂ ਦੀ ਭੁੱਲ ਸਮੇਂ ਹਰ ਵਿਸ਼ਨੂੰ ਭਗਵਾਨ ਨੇ ਕੁਝ ਆ ਕੇ ਸਹਾਇਤਾ ਨਹੀਂ ਕੀਤੀ। ਇਹ ਨਾ ਕਰ ਵਿਦਵਾਨਾਂ ਨੂੰ ਦਾਨ ਧਨ ਦੇ ਮੂਰਖਾਂ ਨੂੰ ਧਨ ਨਾ ਦੇ ਭਾਵ ਉਦੋਂ ਸਹਾਇਤਾ ਨਹੀਂ ਕੀਤੀ ਅਤੇ ਬ੍ਰਹਮਾ ਨੇ ਇਸੇ ਤਰ੍ਹਾਂ ਹੀ ਕਰ ਲਿਆ ਆਪਣੀ ਮਰਜ਼ੀ ਨਾਲ। ਸਵਈਆ ਤਨ ਕੇ ਬਲ ਨੇ ਅਬ ਪੀਠ ਦਈ। ਕਵੀ ਜੀ ਬ੍ਰਿਧ ਅਵਸਥਾ ਦੀ ਹਾਲਤ ਬਾਰੇ ਕਥਨ ਕਰਦੇ ਹੈ ਕਿ ਬ੍ਰਿਧ ਅਵਸਥਾ ਵਿੱਚ ਆਪ ਹੁਣ ਸਰੀਰ ਦੇ ਜਵਾਨੀ ਵਾਲੇ ਜ਼ੋਰ ਨੇ ਪਿੱਠ ਦੇ ਦਿੱਤੀ ਹੈ ਤਾਨ ਕੇ ਬਲ ਨੇ। ਬ੍ਰਿਧ ਅਵਸਥਾ ਦੀ ਹਾਲਤ ਕਥਨ ਕਰਦੇ ਆ ਕਿ ਬ੍ਰਿਧ ਅਵਸਥਾ ਵਿੱਚ ਵੇਖ ਲਓ ਆਪ ਹੁਣ ਜਿਹੜਾ ਸਰੀਰ ਦਾ ਬਲ ਸਰੀਰ ਦੇ ਜਵਾਨੀ ਵਾਲੇ ਜਿਹੜਾ ਜ਼ੋਰ ਬਲ ਜ਼ੋਰ ਸੀ ਉਸ ਨੇ ਪੀਠ ਦੇ ਹੁਣ ਪਿੱਠ ਦੇ ਦਿੱਤੀ ਹੈ। ਭਾਵ ਜੋ ਜਵਾਨੀ ਵਿੱਚ ਸਰੀਰ ਵਿੱਚ ਤਾਕਤ ਸੀ ਉਹ ਬੁਢੇਪੇ ਵਿੱਚ ਨਹੀਂ ਰਹਿੰਦੀ ਅਤੇ ਹਾਲਤ ਕੀ ਹੋ ਗਈ ਔਰ ਹਾਰ ਪਰੇ ਦ੍ਰਿਗ ਬਾਲ ਸੰਗਾਤੀ। ਹਾਰ ਕਹੀਏ ਅਤੇ ਦ੍ਰਿਗ ਕਹੀਏ ਨੇਤਰ ਨੇਤਰ ਆਦਿ ਇੰਦਰੇ ਵੀ ਹਾਰ ਪਰੇ ਥੱਕ ਪਏ ਹਨ। ਜੋ ਬਾਲ ਸੰਗਾਤੀ ਜੋ ਬਚਪਨ ਦੇ ਸੰਗੀ ਸਨ ਵੇਖ ਲਓ ਬੁਢੇਪੇ ਵਿੱਚ ਨੇਤਰਾਂ ਦ੍ਰਿਸ਼ਟੀ ਕਮਜ਼ੋਰ ਹੋ ਜਾਂਦੀ, ਧੁੰਦਲਾ ਹੀ ਨਜ਼ਰ ਆਉਣ ਲੱਗ ਪੈਂਦਾ, ਸਦਾ ਪਾਣੀ ਵਹਿੰਦਾ ਰਹਿੰਦਾ ਹੈ। ਭਗਤ ਮਹਾਰਾਜ ਕਹਿੰਦੇ ਹੈ, ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧ ਵਾਨੀ, ਰੂਹ ਦਾ ਕੰਠ ਸ਼ਬਦ ਨੇ ਉਚਰੇ, ਅਬ ਕਿਆ ਕਰੈ ਪਰਾਨੀ। ਇਹੋ ਜਿਹੀ ਹਾਲਤ ਹੋ ਜਾਂਦੀ ਹੈ। ਕਵੀ ਜੀ ਤਾਂ ਬਿਰਧ ਅਵਸਥਾ ਦਾ ਕਥਨ ਕਰਦੇ ਇਹ ਗੱਲ ਕਹਿੰਦੇ ਹੈ ਕਿ ਤਨ ਕੇ ਬਾਲਿਆਂ ਪਪੀਠ ਦੇ, ਵੇਖ ਲਓ ਮੈਂ ਬਿਰਧ ਹੋ ਗਿਆ ਅਤੇ ਸਰੀਰ ਦੇ ਜਵਾਨੀ ਵਾਲੇ ਬਲ ਨੇ ਹੁਣ ਪਿੱਠ ਦੇ ਦਿੱਤੀ ਹੈ, ਪਰ ਜੋਰ ਤਾਕਤ ਨਹੀਂ ਰਹਿ ਗਈ। ਹਰ ਹਾਰ ਪਰੇ ਦ੍ਰਿਗਬਾਲ ਸੰਗਾਤੀ, ਦ੍ਰਿਗ ਕਰਮ ਇੰਦਰੇ ਗਿਆਨ ਇੰਦਰੇ, ਇਹ ਵੀ ਹੁਣ ਥੱਕ ਹਾਰ ਪਏ ਹੈ। ਬਾਲ ਸੰਗਾਤੀ ਜੋ ਬਚਪਨ ਦੇ ਸੰਗਾਤੀ ਸੰਗੀ ਸਾਥੀ ਸਨ, ਭਾਵ ਜੋ ਜਨਮ ਦੇ ਨਾਲ ਹੀ ਹੈ, ਪਰ ਮੈਂ ਬੁੱਢਾ ਹੋ ਗਿਆ, ਉਹ ਸਾਥ ਮੇਰਾ ਛੱਡ ਗਏ ਹਨ। ਤਜ ਕੇ ਇਹ ਲੋਕ ਵਿਖੇ ਹਮਕੋ, ਅਤੇ ਮੇਰੇ ਕੀ ਹੋ ਗਿਆ ਹਾਂ, ਹਮਕੋ ਕਹਿੰਦੇ ਹੈ ਵੀ ਇਸ ਸੰਸਾਰ ਦੇ ਵਿੱਚ ਛੱਡ ਕਰਕੇ ਇਹ ਲੋਕ, ਇਹ ਜਿਹੜੇ ਲੋਕ ਸੰਸਾਰ ਦੇ ਵਿੱਚ, ਇਹ ਲੋਕ ਵਿਖੇ ਇਸ ਲੋਕ ਦੇ ਵਿੱਚ ਹਮਕੋ ਸਨ, ਮੈਨੂੰ ਛੱਡ ਕੇ ਚੱਲ ਆਪ ਗਏ, ਸੋ ਲੋਕ ਸਜਾਤੀ, ਸਜਾਤੀ ਮੇਰੀ ਜਾਤ ਵਾਲੇ, ਹਮ ਜਾਤੀ ਮੇਰੇ ਬਚਪਨ ਦੇ ਮਿੱਤਰ, ਸਜਾਤੀ ਮੇਰੇ ਨਾਲ ਰਹਿਣ ਵਾਲੇ ਮੇਰੀ ਜਾਤੀ ਦੇ ਲੋਕ, ਕਹਿੰਦੇ ਵੀ ਉਹ ਚੱਲ ਆਪ ਗਏ ਸੁਰ ਲੋਕ, ਅਤੇ ਉਹ ਦੇਵ ਸੁਰ ਲੋਕ ਦੇਵਤਿਆਂ ਦੇ ਲੋਕ ਵਿੱਚ ਚਲੇ ਗਏ ਹਨ, ਭਾਵ ਵੈਕੁੰਠ ਗਮਨ ਕਰ ਗਏ, ਚਲੇ ਗਏ ਹੈ ਛੱਡ ਕੇ, ਭਾਵ ਮਰ ਖੱਪ ਗਏ ਹੈ। ਤਜ ਕੇ ਇਹ ਲੋਕ ਵਿਖੇ ਹਮਕੋ, ਚੱਲ ਆਪ ਗਏ ਸੁਰ ਲੋਕ ਸਜਾਤੀ, ਅਰਥ ਵਾਸਤੇ ਸਜਾਤੀ ਮੇਰੇ ਜਾਤੀ ਦੇ ਬਚਪਨ ਦੇ ਮੇਰੇ ਨਾਲ ਰਹਿਣ ਵਾਲੇ ਮੇਰੇ ਮਿੱਤਰ ਸੱਜਣ, ਕਹਿੰਦੇ ਵੀ ਉਹ ਲੋਕ ਜਿਹੜੇ ਹੈ, ਉਹ ਲੋਕ ਮੈਨੂੰ ਇਹ ਲੋਕ, ਇਸ ਸੰਸਾਰ ਲੋਕ, ਇਸ ਮਾਤ ਲੋਕ ਵਿਖੇ ਵਿੱਚ ਤਜ ਕੇ ਛੱਡ ਕੇ ਅਤੇ ਕਿੱਥੇ ਗਏ ਹੈ, ਚੱਲ ਗਏ ਸੁਰ ਲੋਕ ਦੇਵਤਿਆਂ ਦੇ ਲੋਕ ਵਿੱਚ, ਆਪ ਚੱਲ ਗਏ ਚਲੇ ਗਏ ਹਨ, ਭਾਵ ਸੱਚਖੰਡ ਪਿਆਨਾ ਕਰ ਗਏ, ਬੈਕੁੰਠ ਗਮਨ ਕਰ ਗਏ ਹਨ, ਮਰ ਗਏ ਹਨ। ਜਗ ਮੀਤ ਸਖਾ ਮੁਖ ਫੇਰ ਗਏ, ਫਿਰ ਇਸ ਸੰਸਾਰ ਦੇ ਵਿੱਚ ਮੇਰੇ ਬਹੁਤ ਮਿੱਤਰ ਸਨ, ਸਖੇ ਪਿਆਰੇ ਵੀ ਸੀ, ਉਹ ਵੀ ਸਾਰੇ ਮੇਰੇ ਬੁੱਢਪੁਣੇ ਦੀ ਹਾਲਤ ਵੇਖ ਮੁੱਖ ਫੇਰ ਗਏ, ਮੂੰਹ ਫੇਰ ਗਏ ਹੈ, ਭਾਵ ਮੇਰੇ ਵੱਲੋਂ ਦੇਖਦੇ ਤੱਕਦੇ ਨਹੀਂ ਹੈ। ਉਹ ਤਾਂ ਜਿਵੇਂ ਫਸਲ ਵੱਢੀ ਦੇ ਵਿੱਚੋਂ ਬਟੇਰੇ ਨੱਠ ਜਾਂਦੇ ਹੈ, ਇਸੇ ਤਰ੍ਹਾਂ ਮਿੱਤਰ ਸਖੀ ਜਿਹੜੇ ਨਾਲ ਰਹਿਣ ਵਾਲੇ ਉਹ ਸਾਰੇ ਮੁੱਖ ਫੇਰ ਗਏ, ਮੇਰੇ ਤੋਂ ਮੂੰਹ ਫੇਰ ਗਏ ਹਨ। ਅਬ ਸੇਵਕ ਨਾਹੀਂ ਪੁੱਛੇ ਮਮ ਬਾਤੀ, ਅਬ ਹੁਣ ਮੇਰੇ ਜਿਹੜੇ ਸੇਵਕ ਦਾਸ ਨੌਕਰ ਉਹ ਵੀ ਨਾਹੀਂ ਪੁੱਛੇ ਮਮ ਬਾਤੀ, ਮੇਰੀ ਮਮ ਕਹੀਏ ਮੇਰੀ ਬਾਤੀ, ਕੋਈ ਵੀ ਬਾਤੀ ਕਹੀਏ ਗੱਲ ਨਹੀਂ ਪੁੱਛੇ ਕਹੀਏ ਪੁੱਛਦੇ। ਜਗਤ ਦੇ ਮਿੱਤਰ ਸਖੇ ਪਿਆਰੇ ਉਹ ਵੀ ਮੂੰਹ ਫੇਰ ਗਏ, ਹੁਣ ਸੇਵਕ ਨਾਹੇ ਪੁੱਛੇ ਮਮ ਬਾਤੀ, ਜਿਹੜੇ ਮੇਰੇ ਸੇਵਕ ਦਾਸ ਨੌਕਰ ਸੀ ਉਹ ਵੀ ਮੇਰੀ ਗੱਲਬਾਤ ਨਹੀਂ ਪੁੱਛਦੇ। ਕਹਿੰਦੇ ਬੁੱਢੇ ਕੋ ਕੀ ਲੈਣਾ, ਲੈਣਾ ਤੇ ਜਵਾਨਾਂ ਕੋ ਹੈ, ਮੁੰਡਿਆਂ ਕੋ ਸਾਰੀ ਮੁਖਤਿਆਰੀ ਹੈ। ਮਮ ਆਹੇ ਪਲਾਂਗ ਮਹੇ ਤਿਸ਼ਨੇ, ਬੁਢੇਪੇ ਦੀ ਹਾਲਤ ਕਥਨ ਕਰਦੇ ਇੰਨਾ ਕੁਝ ਕਹਿੰਦੇ ਵੀ ਸਾਰੇ ਵੇਖ ਲਓ ਮੇਰਾ ਸਾਰ ਛੱਡ ਗਏ, ਪਰ ਵੇਖ ਲਓ ਮਾਂ ਮਾਹੇ ਪਲ ਅੰਗ, ਪਲ ਅੰਗ ਪਲ ਪਲ ਵਿੱਚ ਜਿਹੜਾ ਆਉਣ ਜਾਣ ਵਾਲੀ ਹੇ ਤ੍ਰਿਸ਼ਨੇ ਮਮ ਆਹੇ ਆਹੇ ਦਾ ਅਰਥ ਸੱਪ, ਹੇ ਸੱਪ ਦੇ ਵਾਂਗ ਵਲ ਮਾਰ ਕੇ ਪਾਲ ਆਂਗਮ ਕੰਨੀ ਵਿੱਚ ਆੜਾ ਨਿਕਲਣਾ। ਪਲ ਪਲ ਆਂਗ ਮਕਈਏ ਆਉਣ ਜਾਣ ਵਾਲੀ ਹੇ ਤ੍ਰਿਸ਼ਨੇ, ਤੂੰ ਸੱਪ ਦੇ ਵਾਂਗ ਵਲ ਮਾਰ ਕੇ ਤੇ ਇੱਕ ਤੂੰ ਮਮ ਸੰਗ ਰਹੀ ਦਿਨ ਰਾਤੀ, ਇੱਕ ਤੂੰ ਹੀ ਦਿਨ ਰਾਤ ਮਮ ਕਹੀਏ ਮੇਰੇ ਸੰਗ ਨਾਲ ਰਹੀ ਹੈ, ਤੂੰ ਹੀ ਮੇਰੇ ਨਾਲ ਰਹੀ ਹੈ। ਇੱਕ ਤੂੰ ਮਮ ਸੰਗ ਰਹੀ ਦਿਨ ਰਾਤ ਤੂੰ ਇੱਕ ਤੂੰ ਹੀ ਮੇਰੇ ਨਾਲ ਰਹੀ ਹੈ। ਬਾਕੀ ਦੇ ਸਾਰੇ ਹੇ ਤ੍ਰਿਸ਼ਨੇ ਭੱਜ ਗਏ। ਮਾਮਾ ਹੇ ਪਲੰਘ ਹੇ ਤ੍ਰਿਸ਼ਨੇ, ਤੂੰ ਪਲ ਪਲ ਸੱਪ ਵਾਂਗ ਆਹੇ ਸੱਪ ਵਾਂਗ ਆਉਣ ਜਾਣ ਵਾਲੀ ਹੇ ਤ੍ਰਿਸ਼ਨੇ, ਤੂੰ ਸੱਪ ਵਾਂਗ ਮੇਰੇ ਮੈਨੂੰ ਲੇਟਣੇ ਮਾਰ ਕੇ ਬੈਠੀ ਹੋਈ ਹੈ, ਤੂੰ ਨਹੀਂ ਜਾਂਦੀ। ਬਾਕੀ ਮਾਮਾ ਹੇ ਪਲਾਂਗਮ ਜਿਹੜੇ ਮੇਰੇ ਸਖੇ ਮਿੱਤਰ ਪਿਆਰੇ ਹੈ, ਬਚਪਨ ਦੇ ਸੰਗੀ ਸਕੇ ਸੰਬੰਧੀ, ਇੰਦਰੇ ਅੱਖਾਂ ਨੇਤਰ ਕੰਨ ਆਦਿਕ, ਇਮਾਮ ਇਹ ਮੈਨੂੰ ਸਾਰੇ ਪਲਾਂਗਮ ਕਹੀਏ ਛੱਡ ਕੇ ਦੌੜ ਗਏ, ਆਹੇ ਕਹੀਏ ਹੈ ਦੌੜ ਗਏ ਹੈ ਜਾਂ ਹਨ। ਅਤੇ ਇੱਕ ਤੂੰ ਮਮ ਸੰਗ ਰਹੀ ਦੇ, ਇੱਕ ਤੂੰ ਮੇਰੇ ਨਾਲ ਜ਼ਰੂਰ ਰਹੀ ਹੈ। ਭਾਵ ਵੇਖ ਲਓ ਵੀ ਬਚਪਨ ਤੋਂ ਲੈ ਕੇ ਬਿਰਧ ਅਵਸਥਾ ਤੱਕ ਪਲ ਪਲ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਤ੍ਰਿਸ਼ਨਾ ਫਿਰਦੀ ਰਹੀ ਫੁਰਦੀ ਰਹੀ, ਬਚਪਨ 'ਚ, ਜਵਾਨੀ 'ਚ, ਬੁੱਢਪੁਣੇ 'ਚ। ਉਹ ਤ੍ਰਿਸ਼ਨਾ ਦੀ ਪੂਰਤੀ ਲਈ ਨੇਕਾਂ ਪਦਾਰਥ ਧੰਦੇ ਮਗਰ ਮਗਰ ਦੌੜਦਾ ਰਿਹਾ, ਪਰ ਉਹਦੀ ਪੂਰਤੀ ਨਾ ਹੋ ਸਕੀ। ਗੁਰਬਾਣੀ 'ਚ ਵੀ ਕਹਿੰਦੇ ਮਹਾਰਾਜ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕਉ ਲੁੱਝੀ ਹੈ। ਅਤੇ ਇਹ ਤ੍ਰਿਸ਼ਨਾ ਜੇਕਰ ਤੂੰ ਬਾਕੀ ਸੰਗੀਆਂ ਸਾਥੀਆਂ ਵਾਂਗ ਚਲੀ ਜਾਂਦੀ ਤਾਂ ਚੰਗਾ ਸੀ, ਪਰ ਤੂੰ ਵੀ ਨਹੀਂ ਗਈ। ਸਹਿਸ ਖੱਟੇ ਲੱਖ ਕੋਠ ਧਾਵੇ ਦਰਦਰਾਵੇ ਮਾਛੇ ਮਾਇਆ ਪਾਛੇ ਪਾਵੇ, ਕੌਡੀ ਕੌਡੀ ਜੋਰ ਕੇ ਜੋਰੇ ਲੱਖ ਕਰੋਰ, ਐਵੇਂ ਤੂੰ ਚਲਦੀ ਆਈ ਹੈ। ਮਾਮਾ ਹੇ ਪਲਾਂਗ ਮਹੇ ਤ੍ਰਿਸ਼ਨੇ, ਹੇ ਤ੍ਰਿਸ਼ਨੇ ਤੂੰ ਆਹੇ ਸੱਪ ਵਾਂਗ ਪਲ ਪਲ ਆਂਗ ਮਕਈਏ ਆਉਣ ਜਾਣ ਵਾਲੀ, ਆਹੇ ਸੱਪ ਵਾਂਗ ਮਮ ਕਹੀਏ ਮੈਨੂੰ ਮੇਰੇ ਤੂੰ ਸਾਰੇ ਜਵਾਨੀ ਬੁੱਢਪੁਣੇ ਬਚਪਨ ਨੂੰ ਤੂੰ ਬਿਲੇਵਾ ਮਾਰ ਕੇ ਰੱਖ ਕੇ ਬੈਠੀ ਰਹੀ। ਇੱਕ ਤੂੰ ਮਮ ਸੰਗ ਰਹੀ ਦਿਨ ਰਾਤੀ, ਇੱਕ ਤੂੰ ਮੇਰੇ ਸੰਗ ਨਾਲ ਹਮੇਸ਼ਾ ਰਾਤ ਦੇਣੀ ਸੰਗੀ ਸਾਥੀ ਬਣ ਕੇ ਰਹੀ, ਪਰ ਤੂੰ ਨਹੀਂ ਦੂਰ ਹੋਈ। ਬਾਕੀ ਤਾਂ ਸਾਰੇ ਜਿਹੜੇ ਆ ਦੂਰ ਹੋਏ, ਸਭ ਸਾਥ ਛੱਡ ਗਏ। ਮਾਂ ਮਾਹੇ ਪਲਾਂਗ ਮਹੇ ਤ੍ਰਿਸ਼ਨੇ, ਹੇ ਤ੍ਰਿਸ਼ਨੇ ਜਿਹੜੇ ਮੇਰੇ ਮਾਮ ਮੇਰੇ ਸੰਗੀ ਸਾਥੀ ਬਚਪਨ ਦੇ ਯਾਰ ਮਿੱਤਰ, ਸਰੀਰ ਦੇ ਇੰਦਰ ਕਰਮੇ ਕਰਮ ਇੰਦਰੇ ਗਿਆਨ ਇੰਦਰੇ, ਇਹ ਮੇਰੇ ਆਹੇ ਕਹੀਏ ਹੈ ਸੀ ਸੰਗੀ ਸਾਥੀ, ਪਲਾਂਗਮ ਇਹ ਛੱਡ ਕੇ ਚਲੇ ਗਏ, ਇਹ ਸਾਰੇ ਚਲੇ ਗਏ। ਇੱਕ ਤੂੰ ਮਮ ਸੰਗ ਮੇਰੇ ਨਾਲ ਹੀ ਦਿਨ ਰਾਤੀ ਦਿਨ ਰਾਤ ਰਹੀ ਹੈ। ਸਵਈਆ ਦ੍ਰਿਗ ਜੋਤ ਘਟੀ ਕੱਟ ਮੈਂ ਲਟਕੀ, ਮੇਰੇ ਜਿਹੜੇ ਦ੍ਰਿਗ ਨੇਤਰ ਹੈ, ਨੇਤਰਾਂ ਦੀ ਜੋਤ ਜਿਹੜੀ ਰੋਸ਼ਨੀ ਹੈ ਘਟੀ, ਉਹ ਤਾਂ ਘਟ ਗਈ। ਕੱਟ ਮੈਂ ਲਟਕੀ ਅਤੇ ਲੱਕ ਵੀ, ਕੱਟ ਦਾ ਅਰਥ ਲੱਕ, ਲੱਕ ਵੀ ਲਟਕੀ ਕਹੀਏ ਲਟਕ ਗਿਆ, ਭਾਵ ਘੁਬਾ ਹੋ ਗਿਆ। ਇੱਥੋਂ ਤੱਕ ਪਲਟੀ ਸਭ ਦੇਹ ਨਾ ਆਰਾਮ ਸੰਭਾਰੀ, ਇਹੋ ਜਿਹੀ ਹਾਲਤ ਹੋ ਗਈ ਵੀ ਸਾਰੀ ਦੇਹ ਪਲਟੀ ਪਲਟ ਗਈ। ਭਾਵ ਜਵਾਨੀ ਵਿੱਚ ਕਾਲੇ ਕੇਸ, ਕਾਲਾ ਦਾੜਾ, ਕਾਲੇ ਰੂੰ, ਜਵਾਨੀ 'ਚ ਸਰੀਰ ਤਕੜਾ, ਉਹ ਜਵਾਨੀ ਵਾਲਾ ਸਾਰਾ ਹੀ ਬੇਸ ਖਤਮ ਹੋ ਗਿਆ, ਪਰ ਫਿਰ ਵੀ ਅਜੇ ਤੱਕ ਦੇਹ ਪਲਟ ਗਈ ਹੈ। ਨਾ ਆਰਾਮ ਸੰਭਾਲੇ, ਪਰਮਾਤਮਾ ਦੇ ਨਾਮ ਨੂੰ ਸੰਭਾਲਿਆ ਚੇਤੇ ਹੀ ਨਹੀਂ ਕੀਤਾ। ਮਨੁੱਖ ਨੂੰ ਕਹਿ ਰਹੇ, ਆਪਣੇ ਆਪ ਨੂੰ ਵੀ ਕਹਿੰਦੇ ਆ ਅਤੇ ਮਨੁੱਖ ਨੂੰ ਵੀ ਕਹਿੰਦੇ ਹੈ ਵੀ ਵੇਖ ਲਓ ਬੰਦੇ ਦੇ ਨੇਤਰਾਂ ਦੀ ਜੋਤ ਘੱਟ ਜੀ, ਕੱਟ ਹੈ ਲਟਕੀ, ਲੱਕ ਵੀ ਲਟਕ ਗਿਆ, ਕੁੱਬਾ ਹੋ ਗਿਆ ਹੈ, ਪਲਟੀ ਸਭ ਦੇਹ ਸਾਰੀ ਪਲਟ ਗਈ। ਨਾ ਆਰਾਮ ਸੰਭਾਲੇ। ਪਰਮੇਸ਼ਰ ਦੇ ਨਾਮ ਨੂੰ ਫਿਰ ਵੀ ਸੰਭਾਲਿਆ, ਚੇਤੇ ਨਹੀਂ ਕੀਤਾ। ਕਰ ਮੈਂ ਲਕਟੀ ਨਾ ਉੱਠੀ ਕਰ ਤੇ ਬਿਰਧ ਅਵਸਥਾ ਇੰਨੀ ਪ੍ਰਬਲ ਹੋ ਗਈ ਕਿ ਬਿਰਧ ਅਵਸਥਾ ਵਿੱਚ ਕਰ ਮੈਂ ਹੱਥ ਵਿੱਚ ਜਿਹੜੀ ਫੜੀ ਹੋਈ ਸੋਟੀ ਸੀ, ਲਕਟੀ ਕਹੀਏ ਸੋਟੀ, ਨਾ ਉੱਠੀ ਕਰ ਤੇ ਉਹ ਸੋਟੀ ਵੀ ਹੱਥ ਕਰ ਤੇ ਹੱਥ ਦੇ ਨਾਲ ਨਾ ਉੱਠੀ, ਉਹ ਵੀ ਨਹੀਂ ਹੁਣ ਉੱਠਦੀ। ਧਰਮਾ ਹੇ ਲਟੀ ਸੋ ਮਹਾ ਅਬਹਾਰੇ। ਜਦੋਂ ਕਦੇ ਉਹ ਸੋਟੀ ਧਰਮਾ ਹੀ ਧਰਤੀ ਵਿੱਚ ਉੱਪਰ ਧਰਤੀ ਵਿੱਚ ਜਾਂ ਉੱਪਰ ਧਰਤੀ ਵਿੱਚ ਜਾਂ ਧਰਤੀ ਉੱਪਰ ਲਟੀ ਕਈ ਡਿੱਗ ਜਾਂਦੀ ਹੈ ਅਤੇ ਉਹ ਚੁੱਕੀ ਨਹੀਂ ਜਾਂਦੀ। ਸੋ ਮਹਾ ਅਬਹਾਰੇ, ਉਹ ਤੇ ਅਬ ਹੁਣ ਮਹਾ ਬਹੁਤ ਹਾਰੇ ਕਈ ਥੱਕ ਗਿਆ ਹਾਂ, ਹੇ ਪਰਮੇਸ਼ਰ ਹੁਣ ਤਾਂ ਬਹੁਤ ਥੱਕ ਗਿਆ ਹਾਂ। ਕਰ ਮੈਂ ਲਕਟੀ ਜਿਹੜੀ ਹੱਥ ਵਿੱਚ ਸੋਟੀ ਲਈ ਹੋਈ ਸੀ, ਨਾ ਉੱਠੀ ਕਰਦੇ ਉਹ ਤੇ ਕਰ ਤੇ ਹੱਥਾਂ ਨਾਲ ਉਹ ਵੀ ਨਹੀਂ ਹੁਣ ਉੱਠਦੀ। ਧਰਮ ਆਹ ਲਟੀ ਧਰਤੀ ਉੱਪਰ ਲਟੀ ਜਿਹੜੀ ਡਿੱਗ ਜਾਂਦੀ ਹੈ ਸੋਟੀ, ਉਹ ਵੀ ਹੁਣ ਚੁੱਕੀ ਨਹੀਂ ਜਾਂਦੀ। ਸੋ ਮਹਾਂਭਾਰੇ ਹੁਣ ਤਾਂ ਬਹੁਤ ਹਾਰੇ ਕਹੀਏ ਹਾਰ ਥੱਕ ਗਏ ਹਾਂ। ਜਬ ਬਾਲਕ ਥੇ ਤਬ ਖੇਲ ਮਤੇ, ਹੇ ਪਰਮੇਸ਼ਰ ਅਸੀਂ ਕੀ ਲੋਕ ਹਾਂ। ਜਦੋਂ ਬਾਲਕ ਬੱਚੇ ਸੀ, ਬਚਪਨ ਅਵਸਥਾ ਸੀ, ਥੇ ਦਾ ਅਰਥ ਸਾਂ ਸੀ, ਜਦੋਂ ਬੱਚੇ ਬਾਲਕ ਅਵਸਥਾ ਵਿੱਚ ਸੀ ਜਾਂ ਸਾਂ, ਤਬ ਖੇਲ ਮਤੇ ਤਦੋਂ ਦੇ ਖੇਡਾਂ ਵਿੱਚ ਹੀ ਮਸਤ ਰਹੇ, ਨੱਚਣ ਟੱਪਣ, ਕਦੀ ਕੁਝ ਕਦੀ ਕੁਝ, ਆਹ ਲੈ ਦਿਉ ਉਹ ਲੈ ਦਿਉ, ਜਿੱਦਾਂ ਖੇਡਾਂ ਵਿੱਚ ਹੀ ਮਸਤ ਰਹੇ। ਤਰਨਾ ਪਨ ਮੈਂ ਤੋ ਸੁਭ ਕਾਜ ਵਿਗਾਰੇ। ਫਿਰ ਚਲੋ ਰੱਬ ਨੇ ਬਚਪਨ ਤੋਂ ਤਬਦੀਲ ਕਰਕੇ ਜਵਾਨੀ ਅਵਸਥਾ ਦਿੱਤੀ, ਤਰਨਾ ਪਨ ਮੈਂ, ਪਰ ਤਰਨਾ ਪਨ ਤਰਨਾ ਕੀ ਤਾਂ ਜਵਾਨੀ, ਜਵਾਨੀ ਦੇ ਵਿੱਚ ਵੀ ਸੁਭ ਕਾਜ ਵਿਗਾਰੇ, ਸਾਰੇ ਜਿੰਨੇ ਚੰਗੇ ਕੰਮ ਸੀ ਵਿਗਾਰੇ, ਉਹ ਵਿਗਾੜ ਦਿੱਤੇ ਹੰਕਾਰ ਨਾਲ ਹੀ। ਮੰਨੀ ਕਿਸੇ ਦੀ ਨਹੀਂ, ਮੈਨੂੰ ਕਿਹਦੀ ਪਰਵਾਹ, ਜਿਹੋ ਜਿਹੀ ਜਵਾਨੀ ਮੈਨੂੰ ਆਈ ਕਿਹੋ ਜਿਹੀ ਕਿਹਨੂੰ ਆਈ, ਸਾਰੇ ਚੰਗੇ ਕੰਮ ਉਹ ਵੀ ਵਿਗਾਰੇ ਵਿਗਾੜ ਦਿੱਤੇ। ਅਬ ਔਰ ਨਾ ਓਟ ਨਿਹਾਰਤ ਹੋਂ, ਹੇ ਮੇਰੇ ਪ੍ਰਭੂ ਅਬ ਔਰ ਨਾ ਓਟ, ਹੁਣ ਮੈਂ ਕਿਸੇ ਹੋਰ ਦੀ ਓਟ ਟੇਕ ਆਸਰਾ ਨਿਹਾਰਤ ਹੋਂ ਨਹੀਂ ਦੇਖਦਾ ਹਾਂ। ਹੋਂ ਦਾ ਅਰਥ ਮੈਂ ਹੁਣ ਹੋਰ ਕਿਸੇ ਦੀ ਓਟ ਨਿਹਾਰਤ ਕਹੀਏ ਨਹੀਂ ਦੇਖਦਾ ਹਾਂ। ਸਰਨਾਗਤ ਹੋਂ ਜਲ ਭੂ ਧਰ ਤਾਰੇ, ਭੂਧਰ ਨਹੀਂ ਪੜ੍ਹਨਾ, ਭੂ ਧਰ ਪੱਥਰ, ਭੂ ਧਰ ਦਾ ਪੱਥਰ। ਮੈਂ ਤੇਰੀ ਹੁਣ ਪਰਮੇਸ਼ਰ ਕਿਹਦੀ ਓਟ ਆਸਰਨ ਤੱਕਦਾ ਹਾਂ, ਸਰਨਾਗਤ ਮੈਂ ਤੇਰੀ ਹੀ ਸਰਨ ਆਗਤ, ਸਰਨ ਆਗਤ ਦਾ ਅਰਥ ਆਉਣਾ, ਮੈਂ ਤੇਰੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਇਆ ਹਾਂ। ਹੋਂ ਦਾ ਅਰਥ ਹਾਂ ਵੀ, ਹੋਂ ਦਾ ਅਰਥ ਮੈਂ ਤੇਰੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਇਆ ਹਾਂ। ਹੇ ਵਾਹਿਗੁਰੂ, ਹੇ ਭਗਵਾਨ ਜੀ, ਜਲ ਭੂ ਤਰ ਤਾਰੇ, ਜਿਵੇਂ ਤੂੰ ਤ੍ਰੇਤੇ ਯੁੱਗ ਵਿੱਚ ਸ਼੍ਰੀ ਰਾਮ ਚੰਦਰ ਭਗਵਾਨ ਦੇ ਰੂਪ ਵਿੱਚ ਹੋ ਕੇ ਜਲ ਪਾਣੀ ਜਲ ਸਮੁੰਦਰ ਦੇ ਵਿੱਚ ਭੂ ਤਰ ਪੱਥਰ ਜਿਹੜੇ ਤਾਰੇ ਤਾਰ ਦਿੱਤੇ ਸਨ, ਜੇ ਤੂੰ ਜੜ ਪੱਥਰ ਤਾਰ ਸਕਦਾ ਤਾਂ ਕੀ ਪਰਮੇਸ਼ਰ ਮੈਨੂੰ ਨਹੀਂ ਤਾਰਨਾ ਕਰੇਗਾ, ਭਾਵ ਮੈਨੂੰ ਵੀ ਤਾਰਨਾ ਕਰੋ, ਤੂੰ ਜ਼ਰੂਰ ਮੈਨੂੰ ਤਾਰ ਸਕਦਾ ਹੈ, ਤੇਰੇ ਹੱਥ ਸਭ ਕੁਝ ਹੈ। ਸਵਈਆ ਜਬ ਜੋਬਨ ਥਾ ਜਨ ਪ੍ਰੀਤ ਕਰੇ, ਹੇ ਪ੍ਰਭੂ ਜਦੋਂ ਮੇਰੇ ਸਰੀਰ ਉੱਪਰ ਜਵਾਨੀ ਦੀ ਅਵਸਥਾ ਸੀ, ਜਬ ਜੋਬਨ ਥਾ ਹਿੰਦੀ ਦਾ ਅਰਥ ਹੀ ਹੈ ਥਾ, ਜਬ ਜੋਬਨ ਜਦੋਂ ਜਵਾਨੀ ਦੀ ਅਵਸਥਾ ਮੇਰੇ ਉੱਪਰ ਸੀ, ਜਨ ਪ੍ਰੀਤ ਕਰੇ ਤਦੋਂ ਮੇਰੀ ਸੁੰਦਰਤਾ ਜਵਾਨੀ ਕਰਕੇ, ਮੇਰੀ ਕਮਾਈ ਕਰਕੇ, ਮੇਰੇ ਸਰੀਰ ਸੁਨੱਖੇ ਨੂੰ ਵੇਖ ਕੇ ਜਨ ਲੋਕ ਮੇਰੇ ਨਾਲ ਪ੍ਰੀਤ ਬੜੀ ਪ੍ਰੀਤੀ ਕਰੇ ਕਰਦੇ ਸਨ। ਅਬ ਜਾਰਠ ਮਾਹੇ ਭਏ ਸਭ ਖਾਰੇ, ਆਬ ਹੁਣ ਜਾਠ ਮੈਨੂੰ ਵਢੇਪਾ ਆ ਗਿਆ ਹੈ। ਵਢੇਪੇ ਦੀ ਅਵਸਥਾ ਮਾਹੇ ਵਿੱਚ ਭਏ ਸਭ ਖਾਰੇ, ਮਹਾਰਾਜ ਸਾਰੇ ਖਾਰੇ ਕਹੀਏ ਮੇਰੇ ਦੋਖੀ ਵੈਰੀ ਬਣ ਗਏ। ਹੁਣ ਤਾਂ ਕੋਈ ਪਾਣੀ ਨਹੀਂ ਪੁੱਛਦਾ, ਕਿਉਂਕਿ ਅਬਜਾਰਠ ਮਾਹੇ ਪਹਿਲਾਂ ਕੰਮ ਬੜਾ ਕਰਦਾ ਸੀ, ਸੋਹਣਾ ਸੁਨੱਖਾ ਸੀ, ਹੁਣ ਜਾਰਠ ਵਢੇਪਾ ਆ ਗਿਆ ਹੈ। ਵਢੇਪੇ ਵਿੱਚ ਕੰਮ ਕੋਈ ਨਹੀਂ ਹੁੰਦਾ, ਆਪਣਾ ਆਪ ਵੀ ਸੰਭਾਲ ਨਹੀਂ ਹੁੰਦਾ, ਅਤੇ ਵੇਖ ਲਓ ਭਾਈ ਸਭ ਖਾਰੇ ਸਾਰੇ ਵੈਰੀ ਬਣ ਗਏ, ਖਾਰੇ ਉੱਤਰ ਆਏ ਹੁਣ, ਖਾਰੇ ਪਾਣੀ ਵਾਂਗ ਬਗ ਬਕੇ ਹੋ ਗਏ, ਦੁਖੀ ਵੈਰੀ ਬਣ ਗਏ, ਕੋਈ ਨਹੀਂ ਪੁੱਛਦਾ। ਭਗਤ ਮਹਾਰਾਜ ਕਹਿੰਦੇ ਆ ਨਾ ਕਬੀਰ ਜੀ, ਛਿਨ ਛਿਨ ਤਨ ਸ਼ੀਜੈ ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀ ਨਾ ਪਾਵੈ। ਆ ਜਦੋਂ ਛਿਨ ਛਿਨ ਕਰਕੇ ਸਰੀਰ ਤੇਰਾ ਕਮਜ਼ੋਰ ਹੋ ਰਿਹਾ, ਵਢੇਪਾ ਜਣਾ ਰਹੇ ਹੈ, ਤਬ ਤੇਰੀ ਓਖ ਤੇਰੀ ਬੁੱਕ ਵਿੱਚ ਕੋਈ ਪਾਣੀ ਵੀ ਨਹੀਂ ਪਾਵੇਗਾ। ਇਸ ਪ੍ਰਕਾਰ ਦੀ ਹਾਲਤ ਹੋ ਜਾਂਦੀ ਹੈ। ਇਹ ਮਹਾਰਾਜ ਜੋਬਨ ਸੀ, ਲੋਕ ਬੜੀ ਪ੍ਰੀਤੀ ਕਰਦੇ ਸੀ, ਹੁਣ ਅਬ ਜਾਰਠ ਮੈਂ ਵਢੇਪਾ ਆ ਗਿਆ, ਵਢੇਪੇ ਵਿੱਚ ਸਾਰੇ ਖਾਰੇ ਵੈਰੀ ਦੁਖੀ ਹੋ ਗਏ। ਨਹ ਹੈ ਅਧਿਕਾਰ ਕਛੂ ਤੁਮਰੋ, ਹੇ ਪ੍ਰਭੂ ਉਹ ਪਰਿਵਾਰ ਦੇ ਲੋਕ ਹੁਣ ਬਿਰਧ ਅਵਸਥਾ ਵਿੱਚ ਇਸ ਪ੍ਰਕਾਰ ਮੈਨੂੰ ਕਹਿੰਦੇ ਆ, ਹੇ ਬੁੱਢਿਆ ਤੇਰਾ ਸਾਡੇ ਕੰਮਾਂ ਵਿੱਚ ਕਛੂ ਕੋਈ ਵੀ ਅਧਿਕਾਰ ਹੱਕ ਨਹੀਂ ਹੈ। ਨਹ ਹੈ ਅਧਿਕਾਰ ਕਛੂ ਤੁਮਰੋ, ਬੁੱਢਾ ਹੋ ਗਿਆ, ਪਹਿਲਾਂ ਉਹਨਾਂ ਵਾਸਤੇ ਕਮਾਇਆ ਖੱਟਿਆ, ਹੁਣ ਮੈਨੂੰ ਕੀ ਕਹਿੰਦੇ ਘਰ ਵਾਲੇ, ਇਹ ਬੁੱਢੇ ਵਾਧੂ ਹੈ ਤੂੰ, ਅਬ ਨਹ ਹੈ ਅਧਿਕਾਰ ਕਛੂ ਤੁਮਰੋ, ਤੈਨੂੰ ਹੁਣ ਕੋਈ ਅਧਿਕਾਰ ਨਹੀਂ ਸਾਡੇ ਕੰਮਾਂ ਵਿੱਚ, ਚੁੱਪ ਕਰਕੇ ਇੱਕ ਪਾਸੇ ਬੈਠਾ ਰਹੋ, ਬਿਲਕੁਲ ਨਹੀਂ ਬੋਲਣਾ ਹੈ। ਕਰ ਲੈ ਲਗਟੀ ਬਹੁ ਮੋਹੇ ਦੁਆਰੇ, ਅਤੇ ਕੀ ਕਹਿੰਦੇ ਹੈ, ਤੂੰ ਚੁੱਪ ਕਰਕੇ ਨਾ ਕਰ ਲੈ, ਹੱਥ ਵਿੱਚ ਲਕਟੀ ਸੋਟੀ ਲੈ ਕੇ ਅਤੇ ਬਹੁ ਮੋਹੇ ਦੁਆਰੇ, ਆਹ ਜਿਹੜਾ ਸਾਡਾ ਦਰਵਾਜ਼ਾ ਹੈ ਡਿਓੜੀ ਹੈ ਬਹੁ, ਉੱਥੇ ਬੈਠਣਾ ਕਰ, ਉੱਥੇ ਬੈਠ ਕੇ ਘਰ ਦੀ ਰਾਖੀ ਰੱਖ, ਘਰ 'ਚ ਕੁੱਤਾ ਨਾ ਆਵੇ ਬਿੱਲਾ ਨਾ ਆਵੇ, ਲੋਕ ਵੇ ਕਿਹੜਾ ਹੁੰਦਾ ਧਿਆਨ ਦੇ, ਘਰ ਦੇ ਕੰਮਾਂ 'ਚ ਤੇਰਾ ਕੋਈ ਅਧਿਕਾਰ ਨਹੀਂ ਬੋਲਣ ਦਾ, ਬੈਠਾ ਰਹਿ ਰਮਾਨ ਨਾਲ। ਹੱਥ ਵਿੱਚ ਸੋਟੀ ਲੈ ਕੇ ਅਤੇ ਸਾਡੇ ਦਰਵਾਜ਼ੇ ਡਿਓੜੀ ਅਤੇ ਬਾਹਰ ਬਰਾਂਡੇ 'ਚ ਬੈਠ ਕੇ ਦੁਆਰੇ 'ਤੇ ਪੈਰਾ ਦੇ ਰਾਖੀ ਕਰ, ਇਮ ਭਾਕਤ ਹੈ ਕਰਣਾ ਨਿਧ ਰਾਮ, ਹੇ ਕਰਣਾ ਨਿਧ ਮੇਰ ਦੇ ਖਜ਼ਾਨੇ ਸਮੁੰਦਰ ਰੂਪ, ਰਾਮ ਰਮੰਤੀ ਰਾਮਾ ਪਰਮੇਸ਼ਰ, ਮੇਰੇ ਪਰਿਵਾਰ ਵਾਲੇ ਮੈਨੂੰ ਹੁਣ ਇਮ ਭਾਕਤ ਇਸ ਪ੍ਰਕਾਰ ਬੋਲਦੇ ਹਨ, ਪਰ ਉਹ ਤੂੰ ਕਹੇ ਇਹ ਪਾਦ ਪਸਾਰੇ, ਜੇਕਰ ਕਿਤੇ ਮੈਂ ਥੱਕ ਟੁੱਟ ਜਾਣਾ, ਥੱਕ ਟੁੱਟਣ ਦੇ ਕਾਰਨ ਮੰਜੇ ਉੱਪਰ ਆਰਾਮ ਕਰ ਲਈ, ਪਰੋਂ ਲੰਮਾ ਪਰੋਂ ਕਹੀਏ ਪੈ ਜਾਵਾਂ, ਪੈ ਜਾਣਾ ਅਤੇ ਪੈ ਜਾਣਾ ਹਾਂ ਤੋ ਕਹੇ, ਤਦ ਉਹ ਆਣ ਕੇ ਕਹਿੰਦੇ ਹੈ ਇਹ ਪਾਦ ਸਾਰੇ, ਆ ਵੇਖੋ ਬੁੱਢਾ ਕਿਸ ਤਰ੍ਹਾਂ ਇਹਨੇ ਇਹ ਮੈਨੇ ਇਹ ਪਾਦ ਪੈਰ ਪੈਦ ਪੈਰ ਪਸਾਰ ਕੇ ਪਸਾਰੇ ਪਸਾਰ ਕੇ ਲੰਮੀਆਂ ਤਾਣ ਕੇ ਸੁੱਤਾ ਪਿਆ, ਰਾਤ ਕੀ ਕੀਤਾ ਚੱਕੀ ਚਲਾਈ, ਇਸ ਤਰ੍ਹਾਂ ਮੈਨੂੰ ਕਹਿੰਦੇ ਹੈ ਹੇ ਕਰਨਾ ਨੇ ਦਰਾਮ, ਹੇ ਪਰਮੇਸ਼ਰ ਮੇਰੇ ਘਰ ਵਾਲੇ ਮੈਨੂੰ ਇਵੇਂ ਕਹਿੰਦੇ ਹੈ, ਪਰ ਉਹ ਜੇ ਮੈਂ ਲੰਮੇ ਪੈ ਜਾਂਦਾ ਥਕਾਵਟ ਕਰਕੇ, ਕਹਿੰਦੇ ਹੈ ਕਿਵੇਂ ਪਾਦ ਪੈਰ ਪਸਾਰ ਕੇ ਲੰਮੇ ਪਿਆ ਲੰਮੀਆਂ ਤਾਣ ਕੇ, ਬੁੱਢਿਆ ਕਿਹੜੀ ਕਮਾਈ ਕੀਤੀ ਹੈ ਤੂੰ, ਰਾਤ ਰਾਤ ਰੱਜਿਆ ਨਹੀਂ ਹੈ ਸੌਂ ਕੇ, ਬੌਰ ਨਾ ਓਟ ਨਿਹਾਰਤ ਹੋਂ, ਹੇ ਪ੍ਰਭੂ ਮੈਂ ਹੁਣ ਮੈਂ ਆਬੌਰ ਹੁਣ ਮੈਂ ਔਰ ਹੋਰ ਕੋਈ ਓਟ ਆਸਰਾ ਨਿਹਾਰਤ ਨਹੀਂ ਦੇਖਦਾ ਹਾਂ, ਸਰਨਾਗਤ ਹੋਂ, ਬਸ ਮੈਂ ਤੇਰੀ ਸਰਨਾਗਤ ਆ ਕੇ ਪ੍ਰਾਪਤ ਹੋਇਆ ਹਾਂ। ਜਲ ਭੂਤਰ ਤਾਰੇ ਤੁਸਾਂ ਨੇ, ਜਲ ਸਮੁੰਦਰ ਦੇ ਵਿੱਚ ਪੱਥਰ ਤਾਰੇ, ਇਸੇ ਤਰ੍ਹਾਂ ਪਰਮੇਸ਼ਰ ਮੈਨੂੰ ਵੀ ਤੁਸੀਂ ਤਾਰਨਾ ਕਰੋ ਜੀ। ਸਵਈਆ ਜਬ ਜਾਠਰ ਮੈਂ ਤਨ ਖੀਨ ਪਏ, ਹੁਣ ਆਪ ਜਾਠਰ ਮੈਂ ਹੁਣ ਬਿਰਧ ਅਵਸਥਾ ਦੇ ਵਿੱਚ ਤਨ ਕੀਨ ਪਏ, ਸਰੀਰ ਕਮਜ਼ੋਰ ਪਏ ਹੋ ਗਿਆ, ਅਰ ਦੂਰ ਪਏ ਮੁਖ ਦਾਂਤ ਹਮਾਰੇ, ਅਤੇ ਜਿਹੜੇ ਅਰ ਅਤੇ ਮੇਰੇ ਹਮਾਰੇ ਅਤੇ ਮੇਰੇ ਜਿਹੜੇ ਮੁੱਖ ਦਾਂਤ ਮੁੱਖ ਦੇ ਵਿੱਚੋਂ ਦੰਦ ਸਨ, 32 ਦੂਰ ਪਏ, ਉਹ ਵੀ ਦੂਰ ਹੋ ਗਏ, ਭਾਵ ਸਾਰੇ ਟੁੱਟ ਗਏ ਆ। ਮੂੰਹ ਹੁਣ ਆਲਣੇ ਵਾਂਗ ਹੋਇਆ ਪਿਆ। ਅਬ ਜਾਠਨ ਮੈਂ ਤਨ ਖੀਨ ਪਏ, ਜਿਸ ਸਰੀਰ ਮੇਰਾ ਬੁੱਢ ਪੌਣੇ ਬੁਢੇਪੇ ਵਿੱਚ ਖੀਨ ਕਮਜ਼ੋਰ ਹੋ ਗਿਆ, ਭਾਵ ਕੇ ਹੱਥ ਕੰਬਦੇ ਹੈ, ਪੈਰਾਂ ਨਾਲ ਚੱਲਿਆ ਨਹੀਂ ਜਾਂਦਾ, ਕੰਨਾਂ ਨਾਲ ਪੂਰਾ ਸੁਣਦਾ ਨਹੀਂ ਹੈ, ਅੱਖਾਂ ਨਾਲ ਦਿਖਦਾ ਨਹੀਂ ਹੈ ਸਾਫ, ਜ਼ੁਬਾਨ ਨਾਲ ਸਾਫ ਬੋਲਿਆ ਨਹੀਂ ਜਾਂਦਾ, ਸਾਰਾ ਸਰੀਰ ਕਮਜ਼ੋਰ ਹੋ ਗਿਆ। ਅਰ ਦੂਰ ਪਏ ਮੁੱਖ ਦਾਂਤ ਹਮਾਰੇ, ਅਤੇ ਮੇਰੇ ਮੁੱਖ ਵਿੱਚੋਂ ਜਿਹੜੇ 32 ਦੰਦ ਸਨ ਦੂਰ ਪਏ, ਉਹ ਦੂਰ ਹੋ ਗਏ, ਭਾਵ ਸਾਰੇ ਟੁੱਟ ਗਏ ਹਨ। ਜਨ ਮੋਹੇ ਕੋ ਭੋਜਨ ਸੋਏ ਧਰੇ, ਅਤੇ ਹੇ ਪਰਮੇਸ਼ਰ ਮੇਰੇ ਪਰਿਵਾਰ ਦੇ ਜਨ ਲੋਕ, ਮੋਹੇ ਕਹੀਏ ਮੇਰੇ ਅੱਗੇ ਜਾਂ ਮੈਨੂੰ ਭੋਜਨ ਸੋਏ ਧਰੇ, ਸੋਏ ਦਾ ਅਰਥ ਉਹ ਭੋਜਨ ਲਿਆ ਕੇ ਧਰੇ ਰੱਖਦੇ ਹੈ, ਘਰ ਭੀਤਰ ਜੋ ਕੱਛ ਪਾਵ ਕਜਾਰੇ, ਜੋ ਕਹੀਏ ਜਿਹੜਾ ਭੋਜਨ ਘਰ ਭੀਤਰ ਘਰ ਦੇ ਵਿੱਚ ਕੱਛ ਪਾਵਕ ਜਾ ਰਹੇ, ਕੁਝ ਅੱਗ ਦੇ ਸਾੜਿਆ ਅੱਗ ਨੇ ਸਾੜਿਆ ਹੁੰਦਾ, ਪਾਵਕ ਅੱਗ ਜਾ ਰਹੇ ਕਹੀਏ ਸਾੜਿਆ, ਜਿਹੜਾ ਕੁਝ ਅੱਗ ਨੇ ਸਾੜਿਆ ਹੁੰਦਾ ਘਰ ਦੇ ਵਿੱਚ ਭੋਜਨ, ਉਹ ਭੋਜਨ ਮੇਰੇ ਜਨ ਕਹੀਏ ਜਨ ਮੋਹਿਕ ਭੋਜਨ ਸੋਈ ਧਰੇ, ਮੇਰੇ ਘਰ ਦੇ ਪਰਿਵਾਰ ਦੇ ਲੋਕ ਮੈਨੂੰ ਉਹ ਭੋਜਨ ਅੱਗੇ ਲਿਆ ਕੇ ਰੱਖਦੇ ਹੈ, ਹੇ ਪਰਮੇਸ਼ਰ ਜਾਂ ਘਰ ਭੀਤਰ ਜੋ ਜੋ ਘਰ ਦੇ ਵਿੱਚ ਬਣਿਆ ਹੋਇਆ ਭੋਜਨ ਕੱਚ ਪਾਵਕ ਜਾਰੀ ਕੋ ਸੜਿਆ ਹੁੰਦਾ, ਪਾਵਕ ਜੋ ਬਚਿਆ ਹੋਇਆ ਭੋਜਨ ਹੁੰਦਾ ਜਿਹਨੂੰ ਕੋਈ ਨਹੀਂ ਖਾਂਦਾ, ਉਹ ਮੇਰੇ ਅੱਗੇ ਲਿਆ ਕੇ ਸੁੱਟ ਦਿੰਦੇ, ਕਹਿੰਦੇ ਬੁੱਢੇ ਇਹ ਖਾ, ਮੁੱਖ ਤੇ ਕੱਚ ਪਾਖ ਤੋਂ ਜਾ ਬਹੀ। ਜਦੋਂ ਮਹਾਰਾਜ ਮੈਂ ਆਪਣੇ ਮੁੱਖ ਤੇ ਮੁੱਖ ਤੋਂ ਉਹ ਭੋਜਨ ਨੂੰ ਵੇਖ ਕੇ ਸੜੇ ਬਲੇ ਨੂੰ ਕੱਚ ਪਾਖ ਕੁਝ ਕਹਿੰਦਾ ਹਾਂ ਕਿ ਕੁਛ ਭਾਕਤ ਹੋ ਜਾਵੇ, ਜੋ ਕਹਿੰਦਾ ਹਾਂ ਕਿ ਮੇਰੇ ਮੂੰਹ ਵਿੱਚੋਂ ਦੰਦ ਨਹੀਂ ਹੈ, ਇਹ ਸਖਤ ਰੋਟੀਆਂ ਮੇਰੇ ਕੋਲੋਂ ਖਾਧੀਆਂ ਨਹੀਂ ਜਾਂਦੀਆਂ, ਥੋੜ੍ਹੀਆਂ ਨਰਮ ਦੇ ਦਿਆ ਕਰੋ ਭਾਈ, ਇਹ ਮੇਰੇ ਕੋਲ ਖਾਣੀਆਂ ਔਖੀਆਂ, ਮੇਰੇ ਮੂੰਹ 'ਚ ਦੰਦ ਕੋਈ ਨਹੀਂ। ਤੋ ਕਹੇ ਨਹਿ ਤੈ ਹਿਤ ਪੂਪ ਸਵਾਰ, ਤੋ ਤਾਂ ਅੱਗੋਂ ਕਹੇ ਕਹਿੰਦੇ ਹੈ ਤੈ ਅਸ਼ਾ ਤੇਰਾ ਤੈਂ ਹਿੱਤ ਤੇਰੇ ਵਾਸਤੇ ਹੁਣ ਭੂਪ ਸਵਾਰੇ ਪੂੜੇ ਸਵਾਰਦੇ, ਪੂੜੇ ਬਣਾਉਣੇ, ਖਲੋ ਜਾ ਬਹਿ ਜਾ, ਗਰਮ ਗਰਮ ਪੂੜੇ ਦਿੰਦੇ ਤੈਨੂੰ, ਚੁੱਪ ਕਰ, ਇਹ ਰੋਟੀ ਖਾਣੀ ਤਾਂ ਖਾ, ਨਹੀਂ ਤੇ ਬੈਠਾ ਰਹਿ ਭੁੱਖਾ, ਨਹੀਂ ਤੇ ਨਿਕਲ ਇੱਥੋਂ। ਹੇ ਪਰਮੇਸ਼ਰ ਮੁੱਖ ਤੇ ਕੱਛ ਭਾਕਤ ਹੋ ਜਾ ਬਹੀ, ਜਦੋਂ ਮੈਂ ਕੁਛ ਮੂੰਹੋਂ ਕਹਿੰਦਾ ਭੋਜਨ ਵੇਖ ਕੇ ਮੇਰੇ ਕੋਲ ਖਾਧਾ ਨਹੀਂ ਜਾਂਦਾ, ਤੋ ਕਹੇ ਨਹਿ ਤੈ ਹਿਤ ਪੂਪ ਸਵਾਰੇ, ਤੋ ਤਾਂ ਅੱਗੋਂ ਕਹੇ ਉਹ ਕਹਿੰਦੇ ਹੈ ਤੈ ਹਿੰਦਾ ਤੇਰੇ ਵਾਸਤੇ ਪੂੜੇ ਸਵਾਰਦੇ ਹੈ, ਅੱਛਾ ਪੂੜੇ ਖਾਈ ਤੂੰ, ਖਾਲਾ ਚੁੱਪ ਕਰਕੇ। ਅਬ ਔਰ ਨਾ ਓਟ ਨਿਹਾਰ ਤੂੰ ਹੇ ਪ੍ਰਭੂ, ਇਹਨਾਂ ਗੱਲਾਂ ਨੂੰ ਵੇਖ ਕੇ ਹੁਣ ਮੈਂ ਅਖੀਰੀ ਸਮੇਂ ਤੇਰੀ ਸ਼ਰਨ ਆਇਆ, ਹੁਣ ਮੈਂ ਕਿਸੇ ਹੋਰ ਦੀ ਓਟ ਟੇਕ ਵੱਲ ਨਿਹਾਰਤ ਨਹੀਂ ਦੇਖਦਾ ਹਾਂ, ਸਰਨਾਗਤ ਹਾਂ, ਬਸ ਹੋਂਦਾਰਥ ਮੈਂ ਹੋਂਦਾਰਥ ਹਾਂ, ਮੈਂ ਤੇਰੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਇਆ ਹਾਂ। ਜਲ ਭੂਤਰ ਤਾਰੇ ਜਿਵੇਂ ਤੂੰ ਤੇਰੇ ਤੇ ਯੁੱਗ ਦੇ ਅੰਦਰ ਰਾਮ ਚੰਦਰ ਭਗਵਾਨ ਰੂਪ ਹੋ ਕੇ ਮਹਾਰਾਜ ਪੱਥਰ ਤਾਰੇ ਪੁੜ ਬੰਨਦੇ ਹਾਂ, ਇਸੇ ਤਰ੍ਹਾਂ ਹੀ ਮਹਾਰਾਜ ਮੈਨੂੰ ਤਾਰਨਾ ਕਰ, ਪੱਥਰ ਤੇ ਜੜ ਮੈਂ ਚੇਤਨ ਹਾਂ, ਜੇ ਤੂੰ ਜੜ ਪੱਥਰ ਤਾਰ ਸਕਦਾ ਤਾਂ ਮੈਨੂੰ ਵੀ ਤਾਰਨਾ ਕਰ, ਕਿਉਂਕਿ ਤੁਸੀਂ ਸਰਬ ਕਲਾ ਸਮਰੱਥ ਹੋ, ਮਾਰੇ ਮੇਰੀ ਕਿਰਪਾ ਕਰੋ, ਮੈਨੂੰ ਤਾਰਨਾ ਕਰੋ ਜੀ। ਇਸ ਪ੍ਰਕਾਰ ਭਾਵ ਰਸਾਮ੍ਰਿਤ ਗ੍ਰੰਥ ਦੇ ਜਿਹੜੇ 54 ਛੰਦ ਹੋ ਚੁੱਕੇ ਆ। ਅੱਗੇ ਜਿਵੇਂ ਵਿਚਾਰ ਆਏਗੀ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਸਰਵਣ ਕਰਾਂਗੇ। ਹੁਣ ਇੱਥੇ ਹੀ ਆਪਾਂ ਜਿਹੜੀ ਹੈ ਸਮਾਪਤੀ ਕਰੀਏ। ਸਮਾਂ ਉੱਪਰ ਹੀ ਜਾ ਰਿਹਾ ਹੈ। ਫੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਵਿਚਾਰਾਂ ਦੀ ਇੱਥੇ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।